ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 33 ਤੇ ਗੁਫ਼ਤਗੂ ਕਰਨ ਡੇ ਸਾਂ, ਜਿਹੜਾ ਖਰੂਜ ਦੀ ਕਿਤਾਬ ਬਾਬ ਨੰਬਰ 11 ਤੇ 12 ਚੋਂ ਅਖਜ਼ ਕੀਤਾ ਗਿਆ ਸੀ ਤੇ ਜਿਸ ਦਾ ਮੌਜੂ ਸੀ ਫਸਾ ਦਾ ਬਰਾ। ਅੱਜ ਅਸੀਂ ਐਸੇ ਬਾਬ ਤੇ ਮਜ਼ੀਦ ਗੌਰ ਖੋਜ ਕਰਾਂਗੇ। ਖੁਦਾ ਦਾ ਕਲਾਮ ਫਰਮਾਂਦਾ, ਉਦੋਂ ਉਸਨੇ ਰਾਤ ਹੀ ਰਾਤ ਵਿੱਚ ਮੂਸਾ ਤੇ ਹਾਰੂਨ ਨੂੰ ਬੁਲਵਾ ਕੇ ਆਖਿਆ ਕਿ ਤੁਸੀਂ ਬਣੀ ਇਸਰਾਇਲ ਨੂੰ ਲੈ ਕੇ ਮੇਰੀ ਕੌਮ ਦੇ ਲੋਕਾਂ ਵਿੱਚੋਂ ਨਿਕਲ ਜਾਓ ਤੇ ਜਿਵੇਂ ਕਹਿੰਦੇ ਹੋ ਜਾ ਕੇ ਖੁਦਾਵੰਦ ਦੀ ਇਬਾਦਤ ਕਰੋ ਤੇ ਆਪਣੇ ਕਹਿਣ ਦੇ ਮੁਤਾਬਿਕ ਆਪਣੀਆਂ ਪੇਟ ਬੱਕਰੀਆਂ ਤੇ ਗਾਏ ਬੈਲ ਵੀ ਲੈਂਦੇ ਜਾਓ ਤੇ ਮੇਰੇ ਲਈ ਵੀ ਦੁਆ ਕਰਨਾ। ਤੇ ਮਿਸਰੀ ਉਹਨਾਂ ਲੋਕਾਂ ਤੋਂ ਬੇਹੱਦ ਡਰਨ ਲੱਗੇ ਤਾਂ ਕਿ ਉਹਨਾਂ ਨੂੰ ਮੁਲਕੇ ਮਿਸਰ ਤੋਂ ਜਲਦ ਚਲਦਾ ਕਰਨ, ਕਿਉਂਕਿ ਉਹ ਸਮਝੇ ਕਿ ਅਸੀਂ ਸਾਰੇ ਮਰ ਜਾਵਾਂਗੇ। ਆਖਿਰ ਫਿਰਾਉਨ ਦੇ ਕੋਲ ਕੋਈ ਹੋਰ ਪਸੰਦ ਨਾ ਰਹੀ ਸਿਵਾਏ ਇਸ ਤੇ ਕਿ ਉਹ ਇਸਰਾਇਲੀਆਂ ਨੂੰ ਜੋ ਕੁਝ ਉਹ ਕਹਿੰਦੇ ਨੇ ਦੇ ਤੇ ਉਹਨਾਂ ਨੂੰ ਮਿਸਰ ਵਿੱਚੋਂ ਜਾਣ ਦੇਵੇ। ਅਸੀਂ ਪਹਿਲੇ ਵੇਖਿਆ ਸੀ ਕਿ ਫਿਰਾਉਨ ਨੇ ਮੂਸਾ ਨੂੰ ਆਖਿਆ ਸੀ ਕਿ ਖੁਦਾਵੰਦ ਕੋਣ ਏ ਕਿ ਮੈਂ ਉਹਦੀ ਗੱਲ ਮੰਨ ਕੇ ਬਣੀ ਇਸਰਾਇਲ ਨੂੰ ਜਾਣ ਦੇਵਾਂ, ਮੈਂ ਖੁਦਾਵੰਦ ਨੂੰ ਨਹੀਂ ਜਾਣਦਾ ਤੇ ਮੈਂ ਬਣੀ ਇਸਰਾਇਲ ਨੂੰ ਜਾਣ ਵੀ ਨਹੀਂ ਦੇਵਾਂਗਾ। ਲੇਕਿਨ ਆਖਿਰ ਵਿੱਚ ਫਿਰਾਉਨ ਤੇ ਸਾਰੇ ਮਿਸਰੀ ਮਜਬੂਰ ਹੋਏ ਕਿ ਇਬਰਾਹਿਮ, ਇਜ਼ਹਾਕ, ਯਾਕੂਬ ਦੇ ਖੁਦਾ ਹੀ ਦੀ ਮੰਨੀ ਜਾਏ, ਕਿਉਂਕਿ ਉਹੀ ਕੁਦਰਤ ਵਾਲਾ ਹੈ ਤੇ ਉਹ ਸਾਰੇ ਮਾਬੂਦਾਂ, ਫਾਲਗੀਰਾਂ ਤੇ ਜਾਦੂਗਰਾਂ ਤੋਂ ਜ਼ਿਆਦਾ ਕੁਵਤ ਤੇ ਇਖਤਿਆਰ ਦਾ ਮਾਲਕ ਹੈ। ਅੰਡੇ ਨੂੰ ਪੱਥਰ ਦੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ, ਕੋਈ ਖੁਦਾ ਦਾ ਮੁਕਾਬਲਾ ਨਹੀਂ ਕਰ ਸਕਦਾ ਤੇ ਨਾ ਉਹਨੂੰ ਹਰਾ ਸਕਦਾ। ਜਦੋਂ ਰਾਤ ਹੋਈ ਤੇ ਇਸਰਾਇਲੀਆਂ ਨੇ ਮਿਸਰ ਚੋਂ ਨਿਕਲਣ ਦੀ ਤਿਆਰੀ ਮੁਕੰਮਲ ਕਰ ਲਈ। ਬਹੁਤ ਸਾਰਾ ਮਾਲ ਤੇ ਦੌਲਤ ਜੋ ਮਿਸਰੀਆਂ ਨੇ ਉਹਨਾਂ ਨੂੰ ਦਿੱਤਾ ਸੀ ਲੈ ਕੇ ਚੱਲ ਪਏ। ਖੁਦਾ ਦਾ ਕਲਾਮ ਬਿਆਨ ਕਰਦਾ ਤੇ ਬਨੀ ਇਸਰਾਇਲ ਨੇ ਮੂਸਾ ਦੇ ਕਹਿਣ ਦੇ ਮੁਆਫਿਕ ਇਹ ਵੀ ਕੀਤਾ ਕਿ ਮਿਸਰੀਆਂ ਕੋਲੋਂ ਸੋਨੇ ਚਾਂਦੀ ਦੇ ਜ਼ੇਵਰ ਤੇ ਕੱਪੜੇ ਮੰਗ ਲਿੱਤੇ ਤੇ ਖੁਦਾਵੰਦ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਐਸੀ ਇੱਜ਼ਤ ਬਖਸ਼ੀ ਕਿ ਜੋ ਕੁਝ ਉਹਨਾਂ ਨੇ ਮੰਗਿਆ ਉਹਨਾਂ ਨੇ ਦੇ ਦਿੱਤਾ। ਸੋ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿੱਤਾ। ਖਰੂਜ ਬਾਬ 12 ਆਇਤ ਨੰਬਰ 35 ਤੇ 36 ਤੇ ਬਨੀ ਇਸਰਾਇਲ ਨੂੰ ਮਿਸਰ ਵਿੱਚ ਬੂਦੋਬਾਸ਼ ਕਰਦਿਆਂ ਹੋਇਆਂ 430 ਸਾਲ ਹੋ ਗਏ ਸਨ। ਖਰੂਜ ਬਾਬ 12 ਆਇਤ ਨੰਬਰ 40। ਇਹ ਸਭ ਕੁਝ ਇਸ ਲਈ ਹੋਇਆ ਤਾਂ ਕਿ ਖੁਦਾ ਨੇ ਜੋ ਵਾਅਦਾ ਕਈ ਸਾਲ ਪਹਿਲੇ ਹਜ਼ਰਤ ਇਬਰਾਹਿਮ ਨਾਲ ਕੀਤਾ ਸੀ ਉਹ ਪੂਰਾ ਹੋਵੇ, ਕਿ ਯਕੀਨ ਜਾਣ ਕਿ ਤੇਰੀ ਨਸਲ ਦੇ ਲੋਕ ਐਸੇ ਮੁਲਕ ਵਿੱਚ ਜਿਹੜਾ ਉਹਨਾਂ ਦਾ ਨਹੀਂ ਪਰਦੇਸੀ ਹੋਣਗੇ ਤੇ ਉੱਥਾਂ ਦੇ ਲੋਕਾਂ ਦੀ ਗੁਲਾਮੀ ਕਰਨਗੇ ਤੇ ਉਹ 400 ਸਾਲ ਤੱਕ ਉਹਨਾਂ ਨੂੰ ਦੁੱਖ ਦੇਵਣਗੇ। ਲੇਕਿਨ ਮੈਂ ਉਸੇ ਕੌਮ ਦੀ ਅਦਾਲਤ ਕਰਾਂਗਾ ਜਿਸ ਦੀ ਉਹ ਗੁਲਾਮੀ ਕਰਨਗੇ ਤੇ ਬਾਅਦ ਵਿੱਚ ਉਹ ਬੜੀ ਦੌਲਤ ਲੈ ਕੇ ਉੱਥੋਂ ਨਿਕਲ ਆਵਣਗੇ। ਪੈਦਾਇਸ਼ ਬਾਬ 15 ਆਇਤ ਨੰਬਰ 13 ਤੇ 14। ਅੱਜ ਅਸੀਂ ਜੋ ਕਹਾਣੀ ਸੁਣੀ ਉਹ ਫਸਾ ਦੇ ਨਾਂ ਤੋਂ ਜਾਣੀ ਜਾਣੀ ਹੈ ਤੇ ਇਹ ਉਸ ਖੁੱਲ੍ਹੇ ਤੇ ਲੰਬੇ ਚੌੜੇ ਸਮੁੰਦਰ ਦੀ ਮਾਨੀ ਦੇ ਜਿਹਦੇ ਵਿੱਚ ਕੀਮਤੀ ਖਜ਼ਾਨੇ ਛੁਪੇ ਹੋਏ ਨੇ। ਅਸੀਂ ਫਸਾ ਦੇ ਬਾਰੇ ਵਿੱਚ ਬਹੁਤ ਕੁਝ ਕਹਿ ਸਕਦੇ ਹਾਂ, ਲੇਕਿਨ ਸਾਡੇ ਕੋਲ ਇੰਨਾ ਜ਼ਿਆਦਾ ਵਕਤ ਨਹੀਂ ਹੈ ਕਿ ਅਸੀਂ ਇਹਦੇ ਵਿੱਚ ਪਾਈ ਜਾਣ ਵਾਲੀ ਸਾਰੀ ਹਕੀਕਤਾਂ 'ਤੇ ਬਹਿਸ ਕਰ ਸਕੀਏ, ਅਤੇ ਫਿਰ ਵੀ ਇਸ ਵਿੱਚ ਅਹਿਮ ਤਰੀਨ ਹਕੀਕਤ ਮੌਜੂਦ ਹੈ ਜਿਹੜੀ ਸਾਡੇ ਜ਼ਿਹਨ ਵਿੱਚ ਰਹਿਣੀ ਚਾਹੀਦੀ ਹੈ। ਇਹ ਹਕੀਕਤ ਉਹ ਵਾਅਦਾ ਵੀ ਜੋ ਖੁਦਾ ਨੇ ਇਸਰਾਇਲੀਆਂ ਦੇ ਨਾਲ ਕੀਤਾ ਕਿ ਮੈਂ ਉਸ ਖੂਨ ਨੂੰ ਵੇਖ ਕੇ ਤੁਹਾਨੂੰ ਛੱਡ ਦੇਵਾਂਗਾ। ਇਸਰਾਇਲੀਆਂ ਦੇ ਪਹਿਲੋਠੇ ਮਿਸਰੀਆਂ ਦੇ ਪਹਿਲੋਠਿਆਂ ਦੇ ਨਾਲ ਹਲਾਕ ਕਿਉਂ ਨਾ ਹੋਏ? ਕਿਉਂਕਿ ਖੁਦਾ ਨੇ ਇਸਰਾਇਲੀਆਂ ਵਾਸਤੇ ਨਿਜਾਤ ਦੀ ਰਾਹ ਕੱਢ ਦਿੱਤੀ ਸੀ ਜੋ ਕਿ ਬਰੇ ਦਾ ਖੂਨ ਸੀ। ਖੁਦਾ ਨੇ ਫਰਮਾਇਆ ਸੀ ਕਿ ਜਿਸ ਕਾਰ ਦੀ ਚੌਕਟ ਤੇ ਖੂਨ ਛਿੜਕਿਆ ਹੋਵੇਗਾ ਉਹ ਕਾਰ ਹਲਾਕਤ ਤੋਂ ਬਚਿਆ ਰਹੇਗਾ, ਲੇਕਿਨ ਜਿਸ ਕਾਰ ਦੇ ਦਰਵਾਜ਼ੇ ਤੇ ਖੂਨ ਨਾ ਲਗਾਇਆ ਗਿਆ ਹੋਵੇਗਾ ਉਸ ਦੇ ਪਹਿਲੋਠੇ ਜ਼ਰੂਰ ਮਰਨਗੇ। ਜੇ ਕੋਈ ਇਸਰਾਇਲੀ ਪਹਿਲੋਠਾ ਜਵਾਨ ਆਪਣੇ ਬਾਪ ਤੋਂ ਸਵਾਲ ਕਰੇ ਕਿ ਅੱਬਾ ਜਾਨ ਸਾਡੇ ਬੇਗੁਨਾਹ ਬਰਾ ਕਿਉਂ ਕੁਰਬਾਨ ਹੋਇਆ, ਤੇ ਬਾਪ ਬੇਟੇ ਨੂੰ ਇੰਜ ਜਵਾਬ ਦੇਵੇਗਾ, ਮੇਰੇ ਬੇਟੇ ਤੈਨੂੰ ਪਤਾ ਏ ਕਿ ਖੁਦਾ ਨੇ ਇਸ ਇਲਾਕੇ ਦੇ ਹਰ ਪਹਿਲੋਠੇ ਨੂੰ ਇਹੋ ਸਜ਼ਾ ਦਿੱਤੀ ਏ, ਕਿਉਂਕਿ ਆਪਣੀਆਂ ਖਤਾਵਾਂ ਦੇ ਸਬਬ ਸਾਰੇ ਖੁਦਾ ਦੀ ਸਜ਼ਾ ਦੇ ਹੱਕਦਾਰ ਹਾਂ, ਤੇ ਫਿਰ ਵੀ ਖੁਦਾ ਨੇ ਸਾਨੂੰ ਆਪਣੀ ਰਹਿਮਤ ਦੀ ਵਸੀਲੇ ਹੁਕਮ ਦਿੱਤਾ ਕਿ ਜੇ ਅਸੀਂ ਬੇਅਬਰਾ ਕੁਰਬਾਨ ਕਰਕੇ ਉਸਦਾ ਖੂਨ ਆਪਣੇ ਦਰਵਾਜ਼ਿਆਂ ਤੇ ਛਿੜਕ ਦੇਵਾਂਗੇ ਤੇ ਸਾਡੇ ਕਾਰ ਤੋਂ ਕੋਈ ਨਾ ਮਰੇਗਾ। ਗੁਨਾਹ ਦੀ ਮਜ਼ਦੂਰੀ ਮੌਤ ਏ, ਇਸ ਲਈ ਬਰਾ ਜ਼ਰੂਰ ਕੁਰਬਾਨ ਕੀਤਾ ਜਾਏ। ਖੁਦਾ ਪਾ ਕੇ ਤੇ ਉਹ ਸਾਡੀਆਂ ਖਤਾਵਾਂ ਨੂੰ ਵੇਖ ਨਹੀਂ ਸਕਦਾ। ਇਹ ਬਰਾ ਤੁਹਾਡਾ ਇਵਜ਼ ਹੋਵੇਗਾ, ਤੇਰੇ ਬਦਲੇ ਮੈਂ ਇਹ ਬਰਾ ਕੁਰਬਾਨ ਕੀਤਾ ਏ, ਜਿਵੇਂ ਸਾਡੇ ਬਾਪ ਇਬਰਾਹਿਮ ਨੇ ਆਪਣੇ ਬੇਟੇ ਦੇ ਬਦਲੇ ਵਿੱਚ ਮਹਿੰਡਾ ਕੁਰਬਾਨ ਕੀਤਾ ਸੀ। ਖੁਦਾ ਪਾ ਕੇ ਤੇ ਉਹ ਗੁਨਾਹ ਦੀ ਵਜ੍ਹਾ ਤੋਂ ਦਰਗੁਜ਼ਰ ਨਹੀਂ ਕਰਦਾ, ਸਾਡੇ ਲਈ ਉਸਦਾ ਹੁਕਮ ਅਟਲ ਏ। ਜੇ ਉਹ ਸਾਡੇ ਕਾਰ ਦੀ ਚੌਕਟ ਤੇ ਲੱਗਿਆ ਹੋਇਆ ਖੂਨ ਵੇਖੇਗਾ ਤੇ ਸਾਨੂੰ ਛੱਡ ਦੇਵੇਗਾ। ਅਜ਼ੀਜ਼ ਦੋਸਤੋ, ਸਾਨੂੰ ਜੋ ਗੱਲ ਯਾਦ ਰੱਖਣੀ ਚਾਹੀਦੀ ਏ ਉਹ ਇਹ ਵੇ ਕਿ ਖੁਦਾ ਦੇ ਸਾਹਮਣੇ ਹਜ਼ਰਤ ਆਦਮ ਦੀ ਸਾਰੀ ਔਲਾਦ ਮਿਸਰੀ ਪਹਿਲੋਠੇ ਤੇ ਇਸਰਾਇਲੀ ਪਹਿਲੋਠਿਆਂ ਦੀ ਮਾਨੇ ਤੇ ਖੁਦਾ ਦਾ ਕਾਨੂੰਨ ਸ਼ਰੀਅਤ ਗੁਨਾਹ ਦੀ ਵਜ੍ਹਾ ਤੋਂ ਸਾਡੇ ਵਿੱਚੋਂ ਕਿਸੇ ਨੂੰ ਵੀ ਮੌਤ ਦੀ ਸਜ਼ਾ ਦੇ ਲਾਇਕ ਠਹਿਰਾਉਂਦਾ ਹੈ ਤੇ ਅਸੀਂ ਖੁਦਾ ਦੀ ਸੱਚੀ ਅਦਾਲਤ ਵਿੱਚ ਆਉਂਦੇ ਹਾਂ। ਤੇ ਖੁਦਾ ਦਾ ਕਲਾਮ ਇਸ ਲਈ ਇੰਜ ਫਰਮਾਉਂਦਾ ਹੈ ਕਿਉਂਕਿ ਕੁਝ ਫਰਕ ਨਹੀਂ, ਇਸ ਲਈ ਕਿ ਸਭ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਨੇ। ਰੋਮੀਓ ਬਾਬ 3 ਆਇਤ ਨੰਬਰ 22 ਤੇ 23। ਗੁਨਾਹ ਦੀ ਸਜ਼ਾ ਅਬਦੀ ਹਲਾਕਤ ਦੀ ਸਜ਼ਾ ਏ, ਉਹ ਖੁਦਾਵੰਦ ਦੇ ਚਿਹਰੇ ਤੇ ਉਸਦੀ ਕੁਦਰਤ ਦੇ ਜਲਾਲ ਤੋਂ ਦੂਰ ਹੋ ਕੇ ਅਬਦੀ ਹਲਾਕਤ ਦੀ ਸਜ਼ਾ ਪਾਣਗੇ। ਦੂਸਰਾ ਤਸਲੋਨੀਕਿਓ ਬਾਬ 1 ਆਇਤ ਨੰਬਰ 9। ਤੇ ਫਿਰ ਅਸੀਂ ਕੀ ਕਰੀਏ, ਕੀ ਹਲਾਕ ਨਾ ਹੋਈਏ? ਫਿਰ ਖੁਦਾ ਗੁਨਾਹਗਾਰਾਂ ਨੂੰ ਅਬਦੀ ਹਲਾਕਤ ਤੋਂ ਯਾਨੀ ਗੁਨਾਹ ਦੀ ਸਜ਼ਾ ਤੋਂ ਕਿਵੇਂ ਬਚਾਏਗਾ? ਤਾਂ ਕਿ ਉਸਦੀ ਅਦਾਲਤ ਹਰ ਤਰਫਦਾਰੀ ਦਾ ਦੱਬਾ ਨਾ ਬਣ ਜਾਏ। ਅੱਜ ਅਸੀਂ ਇਸ ਗੱਲ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗੇ, ਲੇਕਿਨ ਸਾਨੂੰ ਜੋ ਗੱਲ ਮਾਲੂਮ ਹੋਣੀ ਚਾਹੀਦੀ ਏ ਉਹ ਇਹ ਵੀ ਕਿ ਇਸਰਾਇਲੀਆਂ ਨੇ ਮੌਤ ਦੀ ਆਫ਼ਤ ਤੋਂ ਬਚਣ ਵਾਸਤੇ ਜਿੰਨੇ ਬਰੇ ਕੁਰਬਾਨ ਕੀਤੇ ਉਹ ਸਭ ਉਸ ਨਜਾਤ ਦਹਿੰਦੇ ਦਾ ਨਿਸ਼ਾਨ ਨੇ ਜਿਸਨੇ ਆ ਕੇ ਸਾਰੇ ਬਨੀ ਆਦਮ ਦੇ ਗੁਨਾਹਾਂ ਦਾ ਕੁਫਾਰਾ ਦਿੱਤਾ ਤੇ ਆਪਣਾ ਖੂਨ ਬਹਾਇਆ। ਉਸ ਨਜਾਤ ਦਹਿੰਦਾ ਨੇ ਖੁਦਾ ਦਾ ਉਹ ਅਜ਼ੀਮ ਮਨਸੂਬਾ ਪੂਰਾ ਕੀਤਾ। ਉਸ ਦੇ ਮੁਤਲਿਕ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ, ਇਸ ਲਈ ਕਿ ਮਸੀਹ ਨੇ ਯਾਨੀ ਰਾਸਤਬਾਜ਼ ਨੇ ਨਾ ਰਾਸਤਾਂ ਵਾਸਤੇ ਗੁਨਾਹਾਂ ਦੇ ਬਾਇਸ ਇੱਕ ਵਾਰ ਦੁੱਖੜਾ ਉਠਾਇਆ ਤਾਂ ਕਿ ਸਾਨੂੰ ਖੁਦਾ ਦੇ ਕੋਲ ਪਹੁੰਚਾਏ। ਇਹ ਇਸ ਬਰੇ ਦੀ ਮਿਸਾਲ ਸੀ ਜੋ ਫਸਾ ਦੇ ਦਿਨ ਖੁਦਾ ਦੇ ਹਜ਼ੂਰ ਕੁਰਬਾਨ ਹੋਇਆ। ਇਹ ਹਵਾਲਾ ਸਾਨੂੰ ਦੋ ਜਗ੍ਹਾ ਤੇ ਮਿਲਦਾ ਹੈ, ਪਹਿਲਾ ਪਤਰਸ ਬਾਬ 3 ਆਇਤ 18 ਤੇ ਪਹਿਲਾ ਕਰੰਥੀਓ ਬਾਬ 5 ਆਇਤ ਨੰਬਰ 7। ਚੁਨਾਚੇ ਜਿਸ ਬਰੇ ਦਾ ਖੂਨ ਇਸਰਾਇਲੀਆਂ ਨੇ ਆਪਣੇ ਦਰਵਾਜ਼ਿਆਂ ਤੇ ਛਿੜਕਿਆ ਸੀ ਤਾਂ ਕਿ ਉਹਨਾਂ ਦੇ ਪਹਿਲੋਟੇ ਹਲਾਕ ਨਾ ਹੋਣ, ਉਹ ਖੂਨ ਨਜਾਤ ਦਹਿੰਦਾ ਦੇ ਉਸ ਖੂਨ ਦਾ ਅਕਸ ਸੀ ਜੋ ਉਹਨੇ ਸਲੀਬ ਤੇ ਬਹਾਇਆ, ਤਾਂ ਕਿ ਜੋ ਕੋਈ ਉਹਦੇ ਤੇ ਈਮਾਨ ਲਿਆਏ ਉਹ ਖੁਦਾ ਦੀ ਅਬਦੀ ਹਲਾਕਤ ਦੀ ਸਜ਼ਾ ਤੋਂ ਬਚ ਜਾਏ। ਤੁਹਾਡਾ ਕੀ ਖਿਆਲ ਏ? ਕੀ ਤੁਹਾਨੂੰ ਮਾਲੂਮ ਏ ਕਿ ਨਜਾਤ ਦਹਿੰਦੇ ਦਾ ਖੂਨ ਸਾਨੂੰ ਖੁਦਾ ਦੇ ਨਾਲ ਮੁਨਸਲਿਕ ਕਰਦਾ ਤੇ ਸਾਨੂੰ ਅਬਦੀ ਹਲਾਕਤ ਤੋਂ ਬਚਾਉਂਦਾ? ਖੁਦਾ ਦਾ ਕਲਾਮ ਕੀ ਕਹਿੰਦਾ? ਨਜਾਤ ਦਹਿੰਦਾ ਨੇ ਆਪਣਾ ਖੂਨ ਇਸ ਲਈ ਬਹਾਇਆ ਤਾਂ ਕਿ ਖੁਦਾ ਤੁਹਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇਵੇ ਤੇ ਉਹਦੀ ਸੱਚੀ ਅਦਾਲਤ ਤੇ ਫਿਰ ਹਰਫ ਨਾ ਆਏ। ਕੀ ਤੁਸੀਂ ਜਾਣਦੇ ਹੋ ਕਿ ਉਸ ਖੂਨ ਦੇ ਬਾਰੇ ਵਿੱਚ ਖੁਦਾ ਦੇ ਕਲਾਮ ਵਿੱਚ ਕੀ ਮਰਕੂਮ ਏ? ਉਸ ਖੂਨ ਵਿੱਚ ਦੋਜ਼ਖ ਦੀ ਅਬਦੀ ਸਜ਼ਾ ਤੋਂ ਰਿਹਾਈ ਦਿਲਾਉਣ ਦੀ ਕੁਵਤ ਮੌਜੂਦ ਏ। ਇਹਦੇ ਵਿੱਚ ਤੁਹਾਨੂੰ ਗਰੰਟੀ ਮਿਲ ਜਾਂਦੀ ਏ ਕਿ ਤੁਸੀਂ ਖੁਦਾ ਦੀ ਹਜ਼ੂਰੀ ਵਿੱਚ ਅਬਦ ਤੱਕ ਰਹੋਗੇ, ਕਿ ਅਦਾਲਤ ਦੇ ਰੋਜ਼ ਤੁਸੀਂ ਖੁਦਾ ਦੀ ਖਤਰਨਾਕ ਅਦਾਲਤ ਤੋਂ ਬਚ ਜਾਓਗੇ ਜਾਂ ਫਿਰ ਮਿਸਰਿਆਂ ਦੀ ਤਰ੍ਹਾਂ ਹਲਾਕਤ ਦੀ ਸਜ਼ਾ ਪਾਓਗੇ। ਦੋਸਤੋ, ਵਕਤ ਖਤਮ ਹੋਣ ਡਿਆ, ਪ੍ਰੋਗਰਾਮ ਸੁਣਨ ਦਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇਸਰਾਇਲੀਆਂ ਦੀ ਕਹਾਣੀ ਅੱਗੇ ਚਲਾਵਾਂਗੇ। ਤੇ ਵੇਖਾਂਗੇ ਕਿ ਖੁਦਾ ਤਾਲਾ ਨੇ ਇਸਰਾਇਲੀਆਂ ਨੂੰ ਸਮੁੰਦਰ ਦੇ ਦਰਮਿਆਨੋਂ ਗੁਜ਼ਾਰ ਕੇ ਦੂਸਰੇ ਪਾਸੇ ਪਹੁੰਚਾਉਣ ਵਾਸਤੇ ਕਿਹੜੀ ਰਾਹ ਖੋਲੀ ਤੇ ਕਿਵੇਂ ਖੋਲੀ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਖੁਦਾ ਨੇ ਇਸਰਾਇਲੀਆਂ ਨੂੰ ਆਪਣੇ ਕਲਾਮ ਦੇ ਜ਼ਰੀਏ ਜੋ ਸਿਖਾਇਆ ਉਹ ਤੁਹਾਡੇ ਦਿਲੋ ਦਿਮਾਗ ਵਿੱਚ ਵੀ ਬੈਠ ਜਾਏ ਕਿ ਮੈਂ ਉਸ ਖੂਨ ਨੂੰ ਵੇਖ ਕੇ ਤੁਹਾਨੂੰ ਛੱਡ ਦੇਵਾਂਗਾ। ਖਰੂਜ ਬਾਬ 12 ਆਇਤ ਨੰਬਰ 13। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3 43 110 ਯਾਨੀ 0341 3 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।